ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮਾਰੂ ਰਾਗ ਦੀ ਵਾਰ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਚੱਲ ਰਹੀ ਲੜੀਵਾਰ ਕਥਾ ਜੋ ਸਤਿਗੁਰੂ ਜੀ 1087 ਅੰਗ 'ਤੇ ਤੀਸਰਾ ਪਾਵਨ ਸ਼ਬਦ ਹੈ, ਸਲੋਕ ਮਹੱਲਾ ਪਹਿਲਾ, ਭੋਲੀ ਭੋਲੀ ਮੈਂ ਫਰੀ ਪਾਦਰ ਕਹਿ ਨਾ ਕੋਏ। ਭੋਲੀ ਹੁੰਦਾ ਅਗਿਆਨ ਦੀ, ਭੁਲਾਈ ਹੋਈ ਮੈਂ ਭੁੱਲੀ ਫਿਰਦੀ ਹਾਂ। ਪਰਮੇਸ਼ੁਰ ਦੀ ਪ੍ਰਾਪਤੀ ਦਾ ਪਾਦਰ ਤੋਂ ਭਾਵ ਰਸਤਾ ਮੈਨੂੰ ਕੋਈ ਨਹੀਂ ਕਹਿੰਦਾ ਕਿ ਇਹ ਰਸਤਾ ਹੈ। ਫਿਰ ਮਨ ਦੇ ਅੰਦਰ ਇੱਕ ਵਿਚਾਰ ਆਈ, ਪੁੱਛੋ ਜਾਏ ਸਿਆਣਿਆਂ ਦੁੱਖ ਕਾਟੈ ਮੇਰਾ ਕੋਈ। ਬਈ ਸਿਆਣਿਆਂ ਕੋਲੋਂ ਜਾ ਕੇ ਪੁੱਛਣਾ ਕਰਾਂ, ਵੱਡਿਆਂ ਬਜ਼ੁਰਗਾਂ ਤੋਂ, ਭਗਤਾਂ ਤੋਂ, ਰੱਬ ਦੇ ਪਿਆਰਿਆਂ ਤੋਂ, ਭਲਾ ਜੇ ਮੇਰਾ ਕੋਈ ਇਹ ਦੁੱਖ ਕੱਟ ਦੇਵੇ। ਸੋ ਜਦੋਂ ਮੈਂ ਉਹਨਾਂ ਦੇ ਪਾਸ ਗਈ ਤਾਂ ਉਹਨਾਂ ਨੇ ਵੀ ਮੇਰਾ ਦੁੱਖ ਦੂਰ ਨਾ ਕੀਤਾ। ਸਿਆਣੇ ਜਿਹੜੇ ਆਮ ਲੋਕ ਸਿਆਣੇ ਹਨ, ਵਿਦਵਾਨ ਹਨ, ਕੋਈ ਕੋਈ ਪੰਡਿਤ ਹਨ, ਕੋਈ ਥੋੜ੍ਹਾ ਬਹੁਤ ਪਰਮੇਸ਼ਰ ਵਾਲੇ ਪਾਸੇ ਨੂੰ ਚੱਲਣ ਵਾਲੇ ਸਨ। ਸੋ ਮਹਾਰਾਜ ਫਰਮਾਉਂਦੇ ਹਨ, ਕਿਸੇ ਨੇ ਵੀ ਮੇਰਾ ਜਿਹੜਾ ਦੁੱਖ ਸੀ ਉਹ ਕੱਟਿਆ ਨਹੀਂ। ਸਤਿਗੁਰੂ ਸਾਚਾ ਮਨ ਵਸਾਇਆ ਸਾਜਨ ਉਤ ਹੀ ਠਾਏ। ਜਿਸ ਵੇਲੇ ਸਤਿਗੁਰੂ ਜੀ ਮਿਲੇ ਤਾਂ ਉਹਨਾਂ ਦੀ ਕਿਰਪਾ ਨਾਲ ਸੱਚਾ ਨਾਮ ਉਪਦੇਸ਼ ਮਨ ਵਿੱਚ ਵਸਿਆ, ਤਾਂ ਸਾਜਨ ਹੁੰਦਾ ਪਰਮਾਤਮਾ ਨੂੰ ਉਸੇ ਅੰਤਹਕਰਨ ਰੂਪੀ ਥਾਂ ਵਿੱਚ ਵੇਖਿਆ। ਪਰਮਾਤਮਾ ਤਾਂ ਅੰਤਹਕਰਨ ਦੇ ਵਿੱਚ ਹੀ ਸੀ, ਪਰ ਸਤਿਗੁਰੂ ਤੋਂ ਬਿਨਾਂ ਕੋਈ ਹੋਰ ਨਹੀਂ ਦਿਖਾ ਸਕਦਾ। ਜਿੰਨਾ ਮਰਜ਼ੀ ਕੋਈ ਗਿਆਨ ਦੇ ਲਵੇ, ਸਿਆਣਪ ਦੇ ਲਵੇ, ਵਿਦਾਂਤ ਮਤ ਵਾਲੇ ਗਿਆਨ ਦੇ ਕੇ ਬੰਦੇ ਨੂੰ ਬ੍ਰਹਮ ਗਿਆਨੀ ਬਣਾ ਦਿੰਦੇ ਬੈਠੇ ਨੇ, ਪਰ ਉਹ 2 ਮਿੰਟ ਬਾਅਦ ਉੱਤਰ ਜਾਂਦਾ ਥੱਲੇ, ਗੱਲੀ ਹਾਂ ਸੁਹਾਗਣ ਪੈਣੇ, ਗੱਲਾਂ ਨਾਲ ਮਾੜਾ ਜਿਹਾ ਥੋੜ੍ਹਾ ਜਿਹਾ ਸਵਾਦ ਜਿਹਾ ਆਉਂਦਾ, ਉਹਨੂੰ ਵੀ ਬੜਾ ਅੱਛਾ ਲੱਗਿਆ। ਕਿਉਂਕਿ ਉਹਨਾਂ ਕੋਲੋਂ ਸਮਰੱਥਾ ਨਹੀਂ ਹੁੰਦੇ, ਜਿੰਨੀ ਸਮਰੱਥਾ ਪੂਰੇ ਸਤਿਗੁਰੂ ਦੇ ਅੰਦਰ ਹੈ, ਇੰਨੀ ਸਮਰੱਥਾ ਆਮ ਵਿਦਵਾਨਾਂ 'ਚ ਕਿੱਥੇ ਆ, ਇੰਨੀ ਸਮਰੱਥਾ ਉਹਨਾਂ ਪੰਡਤਾਂ ਕੋਲ ਕਿੱਥੇ ਆ, ਨਕਲੀ ਗੁਰੂਆਂ ਕੋਲ ਕਿੱਥੇ ਆ, ਅਤੇ ਮਾੜੇ ਮਾੜੇ ਛਪੜੀਆਂ ਵਰਗੇ ਨੇ। ਇਹ ਤਾਂ ਸਮੁੰਦਰ ਵੱਧ ਜੋ ਸਤਿਗੁਰੂ ਹਨ ਉਹੀ ਗਿਆਨ ਦੇ ਸਕਦੇ ਨੇ ਇਨਸਾਨ ਨੂੰ। ਨਾਨਕ ਮਨ ਤ੍ਰਿਪਤਾਸੀ ਹੈ, ਸਿਫਤੀ ਸੱਚ ਹੈ ਨਾਏ। ਮਹਾਰਾਜ ਕਥਨ ਕਰਦੇ ਆ ਕਿ ਸਿਫਤੀ ਜੋ ਪਰਮਾਤਮਾ ਦੇ ਸੱਚੇ ਨਾਮ ਜਪਣ ਕਰਕੇ ਮਨ ਤ੍ਰਿਪਤ ਹੁੰਦਾ, ਰੱਜ ਜਾਂਦਾ। ਮਹੱਲਾ ਤੀਜਾ, ਆਪੇ ਕਰਨੀ ਕਾਰ ਆਪ ਆਪੇ ਕਰੇ ਰਜਾਏ। ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ, ਆਪ ਹੀ ਭਗਤੀ ਰੂਪ ਸ੍ਰੇਸ਼ਠ ਕਰਨੀ ਰੂਪ ਵਾਹਿਗੁਰੂ ਆਪ ਹੀ ਹੈ, ਆਪ ਹੀ ਸ੍ਰੇਸ਼ਠ ਕਾਰ ਦੇ ਕਰਨ ਵਾਲਾ ਹੈ, ਆਪ ਹੀ ਰਜਾਏ ਹੁੰਦਾ ਹੈ, ਤ੍ਰਿਪਤ ਕਰਦਾ ਹੈ, ਆਪ ਹੀ ਭਗਤੀ ਕਰਨ ਦੀ ਆਗਿਆ ਕਰਦਾ ਹੈ। ਆਪੇ ਕਰਨੀ ਕਾਰ ਆਪ, ਆਪੇ ਕਰੇ ਰਜਾਏ, ਇਸ ਪ੍ਰਕਾਰ ਦਾ ਵਿਸ਼ਰਾਮ ਆਉਣਾ। ਆਪੇ ਹੀ ਆਪੇ ਕਿਸ ਹੀ ਬਖਸ਼ ਲਏ, ਆਪੇ ਕਾਰ ਕਮਾਏ। ਆਪ ਹੀ ਕਿਸੇ ਨੂੰ ਬਖਸ਼ ਲੈਂਦਾ ਹੈ, ਆਪ ਹੀ ਭਗਤੀ ਰੂਪੀ ਕਾਰ ਨੂੰ ਕਮਾਉਂਦਾ ਹੈ। ਨਾਨਕ ਚਾਨਣ ਗੁਰ ਮਿਲੇ, ਦੁੱਖ ਬਿਖ ਜਾਲੀ ਨਾਏ। ਸਤਿਗੁਰੂ ਕਥਨ ਕਰਦੇ ਆ ਕਿ ਗੁਰਾਂ ਨਾਲ ਮਿਲ ਕੇ ਜਿਹਨੇ ਨਾਮ ਜਪਿਆ ਉਹਨੂੰ ਜਿਹੜਾ ਚਾਨਣ ਹੁੰਦਾ ਭਾਵ ਗਿਆਨ ਹੋਇਆ, ਉਹਨੇ ਦੁੱਖਦਾਈ ਵਿਸ਼ਿਆਂ ਦੀ ਪੰਗਤੀ ਜਿਹੜੀ ਸੀ ਉਹ ਜਾਲੀ ਸਾੜੀ ਹੈ, ਸਾੜ ਦਿੱਤੀ। ਪੌੜੀ ਮਾਇਆ ਵੇਖ ਨਾ ਭੁੱਲ ਤੂੰ ਮਨਮੁਖ ਮੂਰਖਾ। ਮਹਾਰਾਜ ਕਹਿੰਦੇ ਮਨਮੁਖ ਮੂਰਖਾ, ਤੂੰ ਮਾਇਆ ਨੂੰ ਜਾਂ ਮਾਇਆ ਦੇ ਰੰਗਾਂ ਨੂੰ ਦੇਖ ਕੇ ਪਰਮਾਤਮਾ ਨਾ ਭੁੱਲ। ਇਹ 4 ਦਿਨਾਂ ਦੀ ਚਾਂਦਨੀ ਹੈ, ਇਹ ਅੰਧੇਰੀ ਰਾਤ ਹੋ ਜਾਣੀ ਹੈ, ਇੱਥੇ ਇਹਦੇ 'ਚ ਤੂੰ ਬਹੁਤ ਭੁੱਲ ਕੇ ਬੈਠਦੀ ਹੈ। ਚੱਲਦਿਆਂ ਨਾਲ ਨਾ ਚੱਲਈ ਸਭ ਝੂਠ ਦਰਬ ਲੱਖਾਂ। ਚੱਲਦਿਆਂ ਦੇ ਨਾਲ ਹੀ ਮਾਇਆ ਚੱਲਦੀ ਨਹੀਂ, ਲੱਖਾਂ ਕਰੋੜਾਂ ਜੋ ਦਰਬ ਭਾਵ ਧਨ ਹੈ ਇਹ ਸਭ ਝੂਠ ਭਾਵ ਝੂਠਾ ਹੀ ਹੈ। ਅਗਿਆਨੀ ਅੰਧਨਾ ਬੂਝਈ ਸਿਰ ਉੱਪਰ ਜਮ ਖੜਗ ਕਲੱਖਾ। ਤੋ ਇਸ ਪ੍ਰਕਾਰ ਲੱਖਾਂ ਕਲੱਖਾਂ ਪਾਠ ਹੈ ਚੱਖਾ ਰੱਖਾ। ਫਰਮਾਉਂਦੇ ਹਨ ਕਿ ਅੰਨਾ ਅਗਿਆਨੀ ਸਮਝਦਾ ਨਹੀਂ ਹੈ, ਸਿਰ ਉੱਤੇ ਜਮ ਖੜਗ ਜਿਹੜਾ ਖੰਡਾ ਕਲੱਖਾਂ ਭਾਵ ਖਿੱਚੀ ਖੜਾ। ਗੁਰਪ੍ਰਸਾਦੀ ਉਭਰੇ ਜਿਨ ਹਰ ਰਸ ਚੱਖਾ। ਗੁਰਾਂ ਦੀ ਕਿਰਪਾ ਵਾਲੇ ਬਚ ਗਏ ਹਨ ਜਿਨ੍ਹਾਂ ਨੇ ਹਰੀ ਦੇ ਨਾਮ ਨੂੰ ਰਸ ਨੂੰ ਚੱਖਿਆ ਜਪ ਜਪ ਕੇ। ਆਪ ਕਰਾਏ ਕਰੇ ਆਪ ਆਪੇ ਹਰ ਰੱਖਾ। ਹਰੀ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ, ਆਪ ਹੀ ਉਹਨਾਂ ਕੋਲੋਂ ਕਰਮ ਕਰਾਉਂਦਾ ਹੈ। ਸੋ ਹਰੀ ਆਪ ਹੀ ਸਭ ਦਾ ਰੱਖਿਅਕ ਹੈ, ਰੱਖਣ ਵਾਲਾ ਹੈ। 1088 ਅੰਗ 'ਤੇ ਬਚਨ ਆਏ ਹਨ, ਸਲੋਕ ਮਹੱਲਾ ਤੀਜਾ। ਜਿਨ੍ਹਾਂ ਗੁਰ ਨਹੀਂ ਭੇਟਿਆ ਪੈ ਕੀ ਨਾਹੀਂ ਬਿੰਦ। ਧੰਨ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਜਿਨ੍ਹਾਂ ਨੂੰ ਗੁਰੂ ਨਹੀਂ ਮਿਲਿਆ ਅਤੇ ਪਰਮੇਸ਼ਰ ਦੇ ਭੈ ਦਾ ਕੋਈ ਨਿੰਦ ਮਾਤਰ ਰੰਚਕ ਮਾਤਰ ਵੀ ਕੋਈ ਗੱਲ ਜਾਣੀ ਨਹੀਂ ਉਹਨਾਂ ਨੂੰ, ਆਵਣ ਜਾਵਣ ਦੁੱਖ ਘਣਾ ਕਦੇ ਨਾ ਚੁੱਕੈ ਚਿੰਦ, ਉਹਨਾਂ ਨੂੰ ਆਉਣਾ ਜਾਣ ਦਾ ਘਣਾ ਬਹੁਤਾ ਦੁੱਖ ਹੁੰਦਾ, ਉਹਨਾਂ ਦੀ ਚਿੰਦ ਚਿੰਤਾ ਜਿਹੜੀ ਕਦੇ ਦੂਰ ਨਹੀਂ ਹੁੰਦੀ। ਕਾਪੜ ਜਿਵੇਂ ਪਛੋੜੀਐ ਘੜੀ ਮੋਹਤ ਕੜੀ ਆਲ, ਉਹਨਾਂ ਨੂੰ ਜਮਦੂਤ ਕੱਪੜੇ ਦੀ ਨਿਆਈ ਪਟਕਾ ਪਟਕਾ ਕੇ ਮਾਰਦਾ, ਜਿਵੇਂ ਧੋਬੀ ਪਟੜੇ ਉੱਤੇ ਕੱਪੜੇ ਨੂੰ ਪਛਾੜਦਾ। ਇੱਕ ਤਾਂ ਐਂ ਕੁੱਟਦਾ ਉਦਾਹਰਨ ਦਿੱਤੀ, ਦੂਜੀ ਕਹਿੰਦੇ ਜਿਵੇਂ ਘੜਿਆਲ ਨੂੰ ਜਿਹੜਾ ਹੁੰਦਾ ਘੜੀ ਅਤੇ ਮੋਹਤ ਹੁੰਦਾ, ਅੱਧੀ ਘੜੀ ਨੂੰ ਸੱਟਾਂ ਪੈਂਦੀਆਂ, ਇਵੇਂ ਉਹਨਾਂ ਮਨਮੁੱਖਾਂ ਨੂੰ ਚੋਟਾਂ ਪੈਂਦੀਆਂ ਨੇ। ਘੜੀਏ ਘੜੀਏ ਮਾਰੀਐ ਪਹਿਰੀ ਲਹਿ ਸਜਾਏ, ਸੋ ਹੇੜਾ ਘੜੀ ਆਲ ਜਿਉਂ ਦੁਖੀ ਰਹਿਣ ਵਿਹਾਏ, ਨਾਨਕ ਸੱਚੇ ਨਾਮ ਬਿਨ ਸਿਰ ਹੋਣਾ ਚੁੱਕੈ ਜੰਜਾਲ। ਸਤਿਗੁਰੂ ਕਥਨ ਕਰਦੇ ਆ, ਸੱਚੇ ਨਾਮ ਤੋਂ ਬਿਨਾਂ ਅਗਿਆਨੀਆਂ ਦੇ ਸਿਰ ਤੋਂ ਜਨਮ ਰੂਪ ਜਿਹੜਾ ਜੰਜਾਲ ਹੈ, ਬੰਧਨ ਹੈ, ਦੂਰ ਨਹੀਂ ਹੁੰਦਾ। ਮਹੱਲਾ ਤੀਜਾ, ਤੇਰੇ ਪਵਣ ਟੂੰਡੀ ਸੱਜਣਾ ਹੋ ਮੈਂ ਬੁਰੀ ਜਗਤ। ਇਹ ਸੱਜਣਾ, ਮੈਂ ਤਿੰਨਾਂ ਭਾਵਨਾ ਵਿੱਚ ਢੂੰਡਿਆ, ਇਹ ਜਗਤ ਵਿੱਚ ਹਉਮੈ ਜਿਹੜੀ ਆ ਨਾ, ਸਭ ਤੋਂ ਬੁਰੀ ਚੀਜ਼ ਹੈ। ਹਉਮੈ ਕਰਕੇ ਇਹ ਜੀਵ ਰੂਪ ਇਸਤਰੀ ਜਗਤ ਵਿੱਚ ਬੁਰੀ ਹੋ ਰਹੀ ਹੈ। ਸੋ ਹੰਕਾਰੀ ਕੋਈ ਵੀ ਹੋਇਆ ਦੁਨੀਆਂ 'ਚ, ਹਰਨਾਕਸ਼, ਰਾਵਣ, ਨਰੰਗਾ, ਹੁਣ ਤੱਕ ਆਪਾਂ ਕਹਿੰਦੇ ਹਾਂ ਬਲੀ ਕੰਧਾਰੀ ਜਿਹੜਾ ਸੀ ਉਹ ਹੰਕਾਰੀ ਸੀ। ਸੋ ਇਸੇ ਪ੍ਰਕਾਰ ਸੱਜਣ ਠੱਗ ਹੰਕਾਰੀ, ਇਸੇ ਤਰ੍ਹਾਂ ਹੀ ਮਲਕ ਭਾਗੋ ਹੰਕਾਰੀ। ਨਿਮਰਤਾ ਵਿੱਚ ਭਾਈ ਲਾ ਲਓ, ਨਾ ਚੁਰ ਹੀੜੇ ਸੱਚ ਚਾਹੋ ਨਾਨਕ ਸੱਚੋ ਸੱਚ। ਇਹ ਭਾਈ ਤੂੰ ਸੱਚ ਨੂੰ ਚਾਹੋ, ਚਾਹੋ ਹੁੰਦਾ ਉਚਾਰ, ਅਤੇ ਹੀੜੇ ਹੁੰਦਾ ਹਿਰਦੇ ਵਿੱਚ ਧੂਰ ਨਾ, ਉਹ ਪਰਮੇਸ਼ੁਰ ਸੱਚ ਹੁੰਦਾ ਨਿਸ਼ਚੇ ਕਰਕੇ ਸੱਚਾ ਹੈ। ਪੌੜੀ ਗੁਰਮੁਖ ਆਪੇ ਬਖਸਿਓਨ ਹਰ ਨਾਮ ਸਮਾਣੇ, ਹਰੀ ਨੇ ਆਪ ਹੀ ਉਹਨਾਂ ਗੁਰਮੁਖਾਂ ਨੂੰ ਬਖਸ਼ ਲਿਆ ਜੋ ਗੁਰਮੁਖ ਹਰੀ ਦੇ ਨਾਮ ਵਿੱਚ ਸਮਾਏ ਹਨ। ਆਪੇ ਭਗਤੀ ਲਾਇਓਨ ਗੁਰਸ਼ਬਦ ਨੀਸਾਣੇ, ਹਰੀ ਨੇ ਆਪ ਹੀ ਗੁਰੂ ਉਪਦੇਸ਼ ਰੂਪ ਨੀਸਾਣੇ ਹੁੰਦਾ ਪਰਵਾਨੇ ਦੁਆਰਾ ਭਗਤੀ ਵਿੱਚ ਲਾਇਆ। ਸਨਮੁਖ ਸਦਾ ਸੋਹਣੇ ਸੱਚੇ ਦਰ ਜਾਣੇ, ਉਹ ਸਨਮੁਖ ਜਿਹੜੇ ਹੁੰਦੇ ਨੇ ਗੁਰਮੁਖ ਸੱਚੇ ਦਰ ਵਿੱਚ ਸਦਾ ਹੀ ਸੋਭਨੀਕ ਗਿਣੇ ਜਾਂਦੇ ਹਨ। ਇੱਥੇ ਉੱਥੇ ਮੁਕਤ ਹੈ ਜਿਨ ਰਾਮ ਪਛਾਣੇ, ਜਿਨ੍ਹਾਂ ਨੇ ਰਮੇ ਹੋਏ ਰਾਮ ਨੂੰ ਪਛਾਣਿਆ ਉਹ ਇੱਥੇ ਉੱਥੇ ਲੋਕ ਪਰਲੋਕ ਵਿੱਚ ਮੁਕਤ ਰੂਪ ਹਨ। ਧੰਨ ਧੰਨ ਸੇ ਜਨ ਜਿਨ ਹਰ ਸੇਵਿਆ ਤਿਨ ਹਉ ਕੁਰਬਾਣੇ, ਜਿਨ੍ਹਾਂ ਨੇ ਹਰੀ ਨੂੰ ਸੇਵਿਆ ਉਹ ਜੀਵ ਧੰਨ ਧੰਨ ਹੈ, ਉਹਨਾਂ ਤੋਂ ਮੈਂ ਕੁਰਬਾਨ ਜਾਂਦਾ। ਸਲੋਕ ਮਹੱਲਾ ਪਹਿਲਾ, ਮਹਿਲ ਕੁਚੱਜੀ ਮੜ ਬੜੀ ਕਾਲੀ ਮਨੋ ਕੁਸੁੱਧ। ਸੋ ਇਸ ਪ੍ਰਕਾਰ ਕੁਚੱਜੀ ਪਾਠ ਕਰਨਾ, ਕੁਛ ਜੀ ਨਹੀਂ ਕਰਨਾ, ਇਹ ਕਰ ਜਾਂਦੇ ਗਲਤੀ ਨਾਲ ਨਹੀਂ ਪਤਾ ਹੁੰਦਾ, ਅਤੇ ਕੁਸੁੱਧ ਭੱਦਾ ਲੱਗਿਆ ਕੁਸੁੱਧ। ਇਸ ਪ੍ਰਕਾਰ ਮਹਾਰਾਜ ਕਹਿੰਦੇ ਜੋ ਮਹਿਲ ਹੁੰਦੀ ਇਸਤਰੀ ਦੇਹ ਰੂਪ, ਸੋ ਮੜੀ ਨੂੰ ਬੜੀ ਹੁੰਦੀ ਵਡਿਆਉਂਦੀ ਹੈ ਬੜਾ, ਵੀ ਇਹ ਮੇਰੀ ਦੇਹ ਹੀ ਬੜੀ ਵਧੀਆ ਹੈ। ਜੋ ਦੇਹ ਰੂਪੀ ਮੜੀ ਵਿੱਚ ਵਸੀ ਹੋਈ ਆ, ਜੀਵ ਰੂਪ ਇਸਤਰੀ ਉਹ ਕੁਚੱਜੀ ਆ, ਉਹ ਪਾਪਾਂ ਕਰਕੇ ਕਾਲੀ ਅਤੇ ਮਨ ਕਰਕੇ ਕੁਸੁੱਧ ਹੈ, ਉਹ ਪਵਿੱਤਰ ਹੈ। ਜੇ ਗੁਣ ਹੋਵਣ ਤਾਂ ਪਿਰ ਦਵੈ ਨਾਨਕ ਅਵਗੁਣ ਮੁੰਧ, ਜੇ ਇਸ ਵਿੱਚ ਸ਼ੁਭ ਗੁਣ ਹੋਣ ਤਾਂ ਇਹ ਪਤੀ ਦੇ ਆਨੰਦ ਨੂੰ ਰਵੈ ਭਾਵ ਮਾਣਦੀ ਹੈ, ਨਹੀਂ ਤਾਂ ਕਹਿੰਦੇ ਨੇ ਇਹ ਮੁੰਧ ਜਿਹੜੀ ਇਸਤਰੀ ਅਵਗੁਣਾਂ ਦੇ ਕਰਕੇ ਪਤੀ ਤੋਂ ਵਿਛੜੀ ਰਹਿੰਦੀ ਹੈ। ਮਹੱਲਾ ਪਹਿਲਾ, ਸੱਚ ਸੀਲ ਸੱਚ ਸੰਜਮੀ ਸਾ ਪੂਰੀ ਪਰਿਵਾਰ। ਹੁਣ ਜਿਹਨੇ ਸੱਚ ਨਾਮ ਨੂੰ ਜਪਿਆ ਅਤੇ ਸੀਲ ਸੁਭਾਅ ਧਾਰਿਆ, ਸੱਚ ਸੰਜਮੀ, ਉਹ ਨਿਸ਼ਕਪਟ ਹੋ ਕੇ ਇੰਦਰੀਆਂ ਦਾ ਦਮਨ ਉਹਨਾਂ ਨੇ ਕੀਤਾ ਹੈ, ਸਾ ਪੂਰੀ ਪਰਿਵਾਰ, ਉਹ ਜੀਵ ਰੂਪ ਇਸਤਰੀ ਸ਼ੁਭ ਗੁਣਾ ਰੂਪੀ ਪਰਿਵਾਰ ਕਰਕੇ ਪੂਰਨ ਹੈ। ਨਾਨਕ ਅਹਿਨਿਸ ਸਦਾ ਭਲੀ ਫਿਰ ਕਹਿ ਹੇਤ ਪਿਆਰ। ਹੁਣ ਮਹਾਰਾਜ ਕਥਨ ਕਰਦੇ ਨੇ ਵੀ ਉਹ ਜੀਵ ਰੂਪ ਇਸਤਰੀ ਰਾਤ ਦਿਨੇ ਸਦਾ ਭਲੀ ਹੈ, ਜੋ ਪਿਆਰੇ ਪੀਰੀ ਪਰਮਾਤਮਾ ਦੇ ਵਿੱਚ ਹੇਤ ਕਰਦੀ ਹੈ, ਪ੍ਰੇਮ ਕਰਦੀ ਹੈ। ਪੌੜੀ ਆਪਣਾ ਆਪ ਪਛਾਣਿਆ ਨਾਮ ਨਿਧਾਨ ਪਾਇਆ। ਹੁਣ ਜਿਹੜੇ ਨੇ ਭਾਈ ਜੀਵ ਰੂਪ ਇਸਤਰੀ ਨੇ ਆਪਣਾ ਆਪ ਅੰਦਰੋਂ ਪਛਾਣ ਲਿਆ, ਮੈਂ ਕੌਣ, ਮੈਂ ਤਾਂ ਆਤਮਾ ਹਾਂ, ਜਿਹਨੇ ਅੰਦਰ ਨੂੰ ਪਛਾਣ ਲਿਆ ਵੀ ਮੈਂ ਤਾਂ ਜੋਤ ਸਰੂਪ ਹਾਂ, ਸੋ ਫਿਰ ਜਿਹਨੇ ਨਾਮ ਨਿਧੀਆਂ ਦਾ ਖਜ਼ਾਨਾ ਪਾਇਆ ਉਹਨੇ ਪ੍ਰਾਪਤ ਕਰ ਲਿਆ, ਉਹਨੂੰ ਆਪਣਾ ਆਪ ਪਛਾਣਿਆ, ਨਾਮ ਨਿਧਾਨ ਪਾਇਆ, ਜਾਂ ਜਿਹਨੇ ਨਾਮ ਦਾ ਖਜ਼ਾਨਾ ਪਾ ਲਿਆ ਨਿਧੀਆਂ ਦਾ, ਉਹਨੇ ਆਪਣਾ ਆਪ ਪਛਾਣਿਆ। ਜਾਂ ਆਪਣਾ ਆਪ ਪਛਾਣ ਲਓ, ਫਿਰ ਨਾਮਦਾਨ ਪ੍ਰਾਪਤ ਹੁੰਦਾ ਜੀਵ। ਕਿਰਪਾ ਕਰਕੇ ਆਪਣੀ ਗੁਰ ਸ਼ਬਦ ਮਿਲਾਇਆ, ਗੁਰਾਂ ਨੇ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਉਪਦੇਸ਼ ਦੇ ਵਿੱਚ ਮਿਲਾ ਲਿਆ, ਸ਼ਬਦ ਦੇ ਨਾਲ ਬ੍ਰਹਮ ਦੇ ਨਾਲ ਮਿਲਾਇਆ। ਗੁਰ ਕੀ ਬਾਦੀ ਨਿਰਮਲੀ ਹਰ ਰਸ ਪੀ ਆਇਆ, ਗੁਰ ਕੀ ਬਾਣੀ ਨਿਰਮਲੀ ਹਰ ਰਸ ਪੀ ਆਇਆ। ਗੁਰਾਂ ਦੀ ਜੋ ਨਿਰਮਲ ਬਾਣੀ ਆ, ਉਸੇ ਨੇ ਜਗਿਆਸੂ ਨੂੰ ਹਰੀ ਰਸ ਪਿਲਾਇਆ। ਹਰ ਰਸ ਜਿੰਨੀ ਚੱਖਿਆ ਅਨਰਸ ਠਾਕ ਰਹਾਇਆ, ਜਿਨ੍ਹਾਂ ਨੇ ਹਰੀ ਰਸ ਨੂੰ ਚੱਖਿਆ ਉਹਨਾਂ ਨੇ ਅਨਰਸ ਹੁੰਦਾ ਹੋਰ ਨਰਸਾਂ ਵੱਲੋਂ ਮਨ ਨੂੰ ਠਾਕ ਰਹਾਇਆ, ਰੋਕ ਰੱਖਿਆ। ਹਰ ਰਸ ਪੀ ਸਦਾ ਤ੍ਰਿਪਤ ਭਏ, ਫਿਰ ਤ੍ਰਿਸ਼ਨਾ ਭੁੱਖ ਗਵਾਇਆ। ਗੁਰਮੁਖ ਜਨ ਜਿਹੜੇ ਆ ਹਰੀ ਰਸ ਨੂੰ ਪੀ ਕੇ ਨਿੱਤ ਤ੍ਰਿਪਤ ਹੋਏ, ਫਿਰ ਉਹਨਾਂ ਨੇ ਪਦਾਰਥਾਂ ਦੀ ਤ੍ਰਿਸ਼ਨਾ ਰੂਪ ਭੁੱਖ ਨੂੰ ਗਵਾਇਆ। ਸਲੋਕ ਮਹੱਲਾ ਤੀਜਾ। ਫਿਰ ਖੁਸ਼ੀਏ ਧਨ ਰਾਵੀਏ, ਧਨ ਔਰ ਨਾਮ ਸੀਗਾਰ। ਜਿਸ ਧਨ ਹੁੰਦਾ ਜਗਿਆਸੂ ਰੂਪ ਇਸਤਰੀ ਨੇ ਹਿਰਦੇ ਵਿੱਚ ਨਾਮ ਰੂਪ ਸ਼ਿੰਗਾਰ ਪਾਇਆ, ਅਤੇ ਜੋ ਧਨ ਤੋਂ ਭਾਵ ਔਰਤ ਉਸ ਪਤੀ ਦੇ ਨਾਮਾਂ ਨੂੰ ਰਾਵੀਏ ਉਚਾਰਨ ਕਰਦੀ ਹੈ, ਉਸ ਇਸਤਰੀ ਉੱਤੇ ਫਿਰ ਖੁਸ਼ੀਏ ਭਾਵ ਪਤੀ ਪਰਮਾਤਮਾ ਖੁਸ਼ ਹੁੰਦਾ। ਨਾਨਕ ਤਨ ਆਗੈ ਖੜੀ ਸੋਭਾਵੰਤੀ ਨਾਰ। ਜੋ ਧਨ ਜੀਵ ਰੂਪ ਇਸਤਰੀ ਪਤੀ ਦੇ ਸਨਮੁਖ ਬ੍ਰਹਮਣ ਹੋ ਕੇ ਖੜੀ ਹੈ, ਸੇਵਾ ਵਿੱਚ ਹਾਜ਼ਰ ਖੜੀ ਹੈ, ਉਸ ਇਸਤਰੀ ਉਹ ਜਿਹੜੀ ਇਸਤਰੀ ਸੋਭਾ ਵਾਲੀ ਹੈ। ਮਹੱਲਾ ਪਹਿਲਾ। ਸਸੁਰੈ ਪੇਈਐ ਕੰਤ ਕੀ ਕੰਤ ਅਗੰਮ ਅਥਾਹ। ਨਾਨਕ ਧਨ ਸੁਹਾਗਣੀ ਜੇ ਜੋ ਭਾਵ ਹੈ ਵੇ ਪਰਵਾਹ। ਜੋ ਜਗਿਆਸੂ ਰੂਪ ਇਸਤਰੀ ਬੇਪਰਵਾਹ ਪਰਮੇਸ਼ਰ ਨੂੰ ਭਾਉਂਦੀ ਹੈ, ਨਾਨਕ ਧਨ ਸੁਹਾਗਣੀ ਜੋ ਭਾਵ ਹੈ ਵੇ ਪ੍ਰਵਾਹ। ਉਹ ਸੁਹਾਗਣ ਧਨਤਾ ਯੋਗ ਹੈ, ਅਤੇ ਸਸੁਰੈ ਸਹੁਰੇ ਘਰ ਤੇ ਪਈ ਹੈ, ਪੇਕੇ ਆਪ ਪ੍ਰਲੋਕ ਲੋਕ ਪ੍ਰਲੋਕ ਦੇ ਵਿੱਚ। ਫਿਰ ਇਸ ਪ੍ਰਕਾਰ ਉਹ ਪਤੀ ਦੀ ਜੋ ਭਾਵ ਪ੍ਰੇਮਣ ਹੋਈ ਦਾਸੀ ਹੋਈ, ਜੋ ਪਤੀ ਪਰਮਾਤਮਾ ਅਗੰਮ ਅਤੇ ਅਥਾਹ ਪੌੜੀ। ਤਖ਼ਤ ਰਾਜਾ ਸੋਭਾ ਹੈ ਜੇ ਤਖ਼ਤੈ ਲਾਇਕ ਹੋਈ। ਉਹ ਰਾਜਾ ਰਾਜ ਤਖ਼ਤ ਉੱਤੇ ਬਹਿੰਦਾ ਜਿਹੜਾ ਰਾਜ ਤਖ਼ਤ ਦੇ ਲਾਇਕ ਹੁੰਦਾ, ਯੋਗ ਹੁੰਦਾ। ਇਸੇ ਤਰ੍ਹਾਂ ਉਹੀ ਰਾਜਾ ਗਿਆਨਵਾਨ ਸਰੂਪ ਤਖ਼ਤ ਉੱਤੇ ਬਹਿੰਦਾ ਜਿਹੜਾ ਸਰੂਪ ਤਖ਼ਤ ਦੇ ਲਾਇਕ ਯੋਗ ਹੁੰਦਾ। ਜਿੰਨੀ ਸੱਚ ਪਛਾਣਿਆ ਸੱਚ ਰਾਜੇ ਸੇ ਹੀ। ਜਿਨ੍ਹਾਂ ਨੇ ਸੱਚ ਨੂੰ ਪਛਾਣਿਆ ਉਹੀ ਸੱਚੇ ਰਾਜੇ ਹਨ। ਇਹ ਭੂਪਤ ਰਾਜੇ ਨਾ ਆਖੀ ਹੈ ਦੂਜੈ ਭਾਏ ਦੁੱਖ ਹੋਈ। ਇਹ ਜਿਹੜੇ ਭੂਪਤ ਹੁੰਦੇ, ਭੂ ਧਰਤੀ ਨੂੰ ਕਹਿੰਦੇ, ਪਤ ਪਤੀ ਧਰਤੀ ਦਾ ਰਾਜਾ, ਪ੍ਰਿਥਵੀ ਦੇ ਪਤੀ ਰਾਜੇ ਨਹੀਂ ਆਖੀ ਦੇ, ਜਿਨ੍ਹਾਂ ਨੂੰ ਦਵੈਸ਼ ਭਾਵ ਕਰਕੇ ਦੁੱਖ ਹੁੰਦਾ। ਕੀਤਾ ਕਿਆ ਸਾਲਾ ਹੀ ਹੈ ਜਿਸ ਜਾਂਦੇ ਬਿਲਮ ਨਾ ਹੋਈ। ਹੁਣ ਵਾਹਿਗੁਰੂ ਦਾ ਪੈਦਾ ਕੀਤਾ ਹੋਇਆ ਜੋ ਜੀਵ ਹੈ ਉਹਨੂੰ ਕੀ ਸਲਾਉਣਾ, ਜਿਹਦੇ ਜਾਂਦਿਆਂ ਕੋਈ ਦੇਰੀ ਨਹੀਂ ਲੱਗ ਹੁੰਦੀ। ਨੇਚਲ ਸੱਚਾ ਏਕ ਹੈ ਗੁਰਮੁਖ ਬੂਝੈ ਸੋ ਨੇਚਲ ਹੋਈ। ਇੱਕ ਸੱਚਾ ਪਰਮੇਸ਼ਰ ਹੀ ਨਿਸ਼ਚਲ ਹੈ, ਜੋ ਗੁਰਾਂ ਦੁਆਰੇ ਉਸਨੂੰ ਬੁਝਦਾ ਉਹ ਵੀ ਅਚਲ ਹੁੰਦਾ। ਲੋਕ ਮਹੱਲਾ ਤੀਜਾ। ਸਭਨਾ ਕਾ ਫਿਰ ਏਕ ਹੈ ਫਿਰ ਬਿਨ ਖਾਲੀ ਨਾਹੇ। ਤੀਸਰੇ ਪਾਤਸ਼ਾਹ ਫਰਮਾਉਂਦੇ ਹੈ ਸਭ ਜੀਵ ਰੂਪ ਇਸਤਰੀਆਂ ਦਾ ਪਤੀ ਇੱਕ ਵਾਹਿਗੁਰੂ ਹੈ। ਹੁਣ ਪਤੀ ਤੋਂ ਬਿਨਾਂ ਕੋਈ ਖਾਲੀ ਨਹੀਂ, ਉਹ ਤਾਂ ਸਾਰਿਆਂ ਦੇ ਅੰਦਰ ਹੀ ਬੈਠੇ ਨੇ। ਨਾਨਕ ਸੇ ਸੁਹਾਗਣੀ ਜੇ ਸਤਿਗੁਰ ਮਾਹ ਸਮਾਹ। ਅਰੁਗ ਪ੍ਰਾਪਤੀ ਵਿਚੋਲੇ ਤੋਂ ਬਿਨਾਂ ਹੋਣੀ ਨਹੀਂ। ਮਹਾਰਾਜ ਕਥਨ ਕਰਦੇ ਸੁਹਾਗਵੰਤੀਆਂ ਉਹੀ ਹਨ ਜਿਹੜੀਆਂ ਸਤਿਗੁਰਾਂ ਦੇ ਉਪਦੇਸ਼ ਵਿੱਚ ਸਮਾ ਰਹੀਆਂ ਨੇ। ਜਿਵੇਂ ਜਿਵੇਂ ਗੁਰਾਂ ਨੇ ਦੱਸਿਆ ਉਵੇਂ ਉਵੇਂ ਜੇ ਚੱਲੀਏ ਫਿਰ ਮਿਲ ਜਾਈਦਾ। ਮਹੱਲਾ ਤੀਜਾ। ਮਨ ਕੇ ਅਧਿਕ ਤਰੰਗ ਕਿਉਂ ਦਰ ਸਾਹਿਬ ਛੁੱਟੀ ਹੈ। ਇਹ ਮਨ ਦੇ ਵਿੱਚ ਬਹੁਤ ਹੀ ਤਰੰਗ ਨੇ, ਸੰਕਲਪ ਹੈ, ਵਿਕਲਪ ਉੱਠਦੇ ਰਹਿੰਦੇ। ਇਹਦੇ ਅਨੁਸਾਰ ਤੁਰਨ ਨਾਲ ਸਾਹਿਬ ਦੇ ਦਰ ਵਿੱਚੋਂ ਇਹ ਜੀਵ ਦਾ ਕਿਵੇਂ ਛੁਟਕਾਰਾ ਹੋਵੇਗਾ। ਜੇ ਰਚ ਹੈ ਸੱਚ ਰੰਗ ਗੂੜੈ ਰੰਗ ਅਪਾਰਕ ਹੈ। ਜੇ ਅਪਾਰ ਬੇਅੰਤ ਪਰਮਾਤਮਾ ਦੇ ਗੂੜੇ ਰੰਗ ਪ੍ਰੇਮ ਰੰਗ ਦੇ ਪ੍ਰੇਮ ਕਰਕੇ ਉਹਦੇ ਨਾਲ ਸੱਚੇ ਰੰਗ ਆਨੰਦ ਵਿੱਚ ਰੱਜ ਜਾਵੇ ਤਾਂ ਛੁਟਕਾਰਾ ਹੁੰਦਾ। ਨਾਨਕ ਗੁਰਪ੍ਰਸਾਦੀ ਛੁੱਟੀ ਹੈ ਜੇ ਚਿੱਤ ਲੱਗੈ ਸੱਚ। ਮਹਾਰਾਜ ਕਥਨ ਕਰਦੇ ਗੁਰਾਂ ਦੀ ਕਿਰਪਾ ਨਾਲ ਜੇ ਚਿੱਤ ਸੱਚ ਵਿੱਚ ਲੱਗ ਜਾਵੇ ਤਾਂ ਛੁੱਟ ਜਾਈਦਾ। ਪੌੜੀ। ਹਰ ਕਾ ਨਾਮ ਅਮੋਲ ਹੈ ਕਿਉਂ ਕੀਮਤ ਕੀਜੈ। ਆਪੇ ਸਿੱਠ ਸਭ ਸਾਜੀਆਂ ਨੇ ਆਪੇ ਵਰਤੀਜੈ। ਹਰੀ ਦਾ ਨਾਮ ਸਭ ਤੋਂ ਅਮੋਲਕ ਹੈ, ਉਹਦਾ ਜਿਹੜਾ ਹੈ ਮੁੱਲ ਉਹ ਕਿਵੇਂ ਕੀਤਾ ਜਾ ਸਕਦਾ। ਉਹਨੇ ਆਪ ਹੀ ਸਾਰੀ ਸ੍ਰਿਸ਼ਟੀ ਬਣਾਈ ਹੈ, ਫਿਰ ਇਸ ਵਿੱਚ ਆਪ ਹੀ ਤਾਂ ਵਰਤ ਰਿਹਾ ਉਹ। ਗੁਰਮੁਖ ਸਦਾ ਸਲਾਹੀਐ ਸੱਚ ਕੀਮਤ ਕੀਜੈ, ਗੁਰਸਬਦੇ ਕਮਲ ਬੇਦਾਸੀਆ ਇਵ ਹਰ ਰਸ ਪੀਜੈ। ਗੁਰਾਂ ਦੁਆਰੇ ਸਦਾ ਨੂੰ ਸਲਾਹੀਏ ਤਾਂ ਸੱਚ ਦੀ ਪ੍ਰਾਪਤੀ ਰੂਪ ਕੀਮਤ ਨੂੰ ਪਾ ਲੈਣਾ ਕਰਦਾ ਜੀਵ, ਅਤੇ ਗੁਰਸ਼ਬਦੀਆਂ ਦਾ ਹਿਰਦਾ ਕਮਲ ਖਿੜਿਆ। ਜੋ ਗੁਰਸ਼ਬਦੀ ਇਸ ਪ੍ਰਕਾਰ ਨਿਸ਼ਚੇ ਨਾਲ ਹਰੀ ਰਸ ਨੂੰ ਪੀਂਦੇ ਹਨ, ਆਵਣ ਜਾਣਾ ਠਾਕਿਆ ਸੁੱਖ ਸਹਿਜ ਸਵੀਜੈ। ਗੁਰਸ਼ਬਦੀਆਂ ਦਾ ਆਵਣ ਜਾਣਾ, ਜੰਮਣਾ ਮਰਨਾ ਠਾਕਿਆ ਭਾਵ ਰੋਕਿਆ ਗਿਆ, ਅਤੇ ਉਹ ਸਹਿਜ ਸੁੱਖ ਵਿੱਚ ਸੌਂਦੇ ਹਨ। ਜਿਵੇਂ ਠਾਕਾ ਲੱਗਦਾ, ਕਹਿੰਦੇ ਹੁਣ ਫਲਾਣੇ ਦਾ ਠਾਕਾ ਲੱਗ ਗਿਆ, ਠਾਕਾ ਹੁੰਦਾ ਰੋਕ ਕਰਨੀ, ਮੰਗਣਾ ਕਰਨਾ। ਇਸ ਪ੍ਰਕਾਰ ਸ਼ਗਨ ਲੱਗ ਗਿਆ, ਹੁਣ ਇਹਨੂੰ ਠਾਕਣਾ, ਕਹਿੰਦੇ ਠਾਕਾ ਲਾਤਾ, ਬਈ ਹੁਣ ਬਾਹਰੋਂ ਅੰਦਰੋਂ ਜਾਣੋ ਹਟ ਗਿਆ, ਬਈ ਹੁਣ ਨਾ ਜਾਈ ਇੱਧਰ ਉੱਧਰ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਗੁਰਮੁਖਾਂ ਦਾ ਹੁਣ ਆਉਣਾ ਜਾਣਾ ਜੰਮਣਾ ਮਰਨਾ ਰੋਕਦਾ ਪਰਮਾਤਮਾ ਨੇ। ਉਹ ਸਹਿਜ ਨੀਂਦ ਵਿੱਚ ਸੁੱਖ ਦੇ ਵਿੱਚ ਸੌਂਦੇ ਸ਼ਾਂਤੀ ਨਾਲ। ਸਲੋਕ ਮਹੱਲਾ ਪਹਿਲਾ, ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ, ਨਿਸ਼ਚੇ ਕਰਕੇ ਜੋ ਪੁਰਸ਼ ਸੱਚ ਵਿੱਚ ਰੰਗ ਵਿੱਚ ਰੰਗਿਆ ਹੋਇਆ, ਨਾ ਉਸ ਵਿੱਚ ਮੈਲਾ ਤਮੋ ਗੁਣ ਹੈ, ਨਾ ਧੁੰਦਲਾ ਰਜੋ ਗੁਣ ਹੈ, ਨਾ ਭਗਵਾ ਸਤੋ ਗੁਣ ਹੈ, ਨਾ ਕੱਚ, ਨਾ ਹੀ ਮਿਸ਼ਰਤ ਰੰਗ ਹੈ। ਸੋ ਕਦੇ ਰਜੋ ਗੁਣ, ਕਦੇ ਸਤੋ ਗੁਣ ਅਤੇ ਕਦੇ ਤਮੋ ਗੁਣ, ਇਹ ਉਸ ਵਿੱਚ ਨਹੀਂ ਹੁੰਦਾ। ਨਾਨਕ ਲਾਲੋ ਲਾਲ ਹੈ ਸੱਚੈ ਰਤਾ ਸੱਚ। ਸਤਿਗੁਰੂ ਫਰਮਾਉਂਦੇ ਉਹ ਤਾਂ ਲਾਲ ਭਾਵ, ਜੋ ਲਾਲ ਰੂਪ ਪਰਮੇਸ਼ੁਰ ਨੂੰ ਪਾ ਕੇ ਲਾਲ ਰੂਪ ਹੀ ਹੋ ਗਿਆ, ਉਹਦੇ 'ਚ ਮੈਲਾ ਧੁੰਦਲਾ ਭਗਵਾ ਤਿੰਨੇ ਹੀ ਮੁੱਕ ਗਏ, ਅਤੇ ਕੱਚ ਮਿਸ਼ਰਤ ਰੰਗ ਵੀ ਮੁੱਕ ਗਿਆ ਮਾਇਆ ਦਾ। ਮਹੱਲਾ ਤੀਜਾ, ਸਹਿਜ ਬਨਸਪਤ ਫੁੱਲ ਫਲ ਭਵਰ ਵਸੈ ਭੈ ਖੰਡ। ਹੁਣ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ ਹਨ, ਇਹ ਸ਼ਬਦ ਦੇ ਵਿੱਚ ਆਪਾਂ ਨੂੰ ਸਮਝਾਉਂਦੇ ਆ। ਸਹਿਜ ਸ਼ਾਂਤ ਰੂਪ ਜੋ ਮਹਾਤਮਾ ਨੇ ਬਨਸਪਤੀ ਹੈ, ਸਹਿਜ ਬਨਸਪਤ ਧਰਮ ਫੁੱਲ ਅਤੇ ਗਿਆਨ ਫਲ ਹੈ। ਉਹਨਾਂ ਮਹਾਤਮਾ ਰੂਪ ਬਨਸਪਤੀ ਜੋ ਜਗਿਆਸੂ ਰੂਪ ਭਵਰਾ ਵਸਦਾ ਹੈ, ਭਵਰ ਵਸੈ ਭੈ ਖੰਡ, ਉਹਦਾ ਭੈ ਜਿਹੜਾ ਖੰਡ ਹੁੰਦਾ, ਖੰਡ ਖੰਡ ਟੁਕੜੇ ਟੁਕੜੇ ਕਰ ਦਿੰਦੇ, ਡਰ ਨਾਸ ਹੋ ਜਾਂਦਾ। ਉਹ ਜਗਿਆਸੂ ਉਹ ਨਿਸ਼ਚੇ ਕਰਦਾ ਵੀ ਨਾਨਕ ਤਰਵਰ ਏਕ ਹੈ ਇੱਕ ਫੁੱਲ ਭਿਰੰਗ। ਇੱਕੋ ਪਰਮੇਸ਼ੁਰ ਹੀ ਜੋ ਤਰਵਰ ਹੈ, ਬ੍ਰਿਸ਼ ਰੂਪ ਹੈ, ਇੱਕ ਪਰਮੇਸ਼ੁਰ ਹੀ ਫੁੱਲ ਅਤੇ ਭਿਰੰਗ ਭਵਰਾ ਰੂਪ ਹੈ, ਇੱਕ ਪਰਮੇਸ਼ੁਰ ਹੀ ਸੰਤਾਂ ਰੂਪ ਤਰਵਰ ਬ੍ਰਿਸ਼ ਹੈ, ਅਤੇ ਧਰਮ ਫੁੱਲ ਅਤੇ ਗਿਆਨ ਫਲ ਹੈ, ਅਤੇ ਜਗਿਆਸੂ ਰੂਪ ਭੌਰਾ ਵੀ ਇੱਕ ਪਰਮੇਸ਼ੁਰ ਹੀ ਹੈ। ਇਸ ਤਰ੍ਹਾਂ ਸਤਿਗੁਰੂ ਸਮਝਾਉਂਦੇ ਹਨ ਆਪਾਂ ਨੂੰ, ਪੌੜੀ ਜੋ ਜਨ ਲੂਝੈ ਮਨ ਹੈ ਸਿਉਂ ਸੇ ਪੂਰੇ ਪ੍ਰਧਾਨਾ। ਜਿਹੜੇ ਜੀਵ ਮਨ ਰੂਪ ਦੁਸ਼ਮਣ ਨਾਲ ਲੂਝਿਆ ਲੜਦੇ ਨੇ, ਉਹ ਸੂਰਬੀਰ ਅਤੇ ਪ੍ਰਧਾਨਾਂ ਨੇ, ਮੁਖੀ ਹਨ। ਹਰ ਸੇਤੀ ਸਦਾ ਮਿਲ ਰਹੇ ਜਿਨੀ ਆਪ ਪਛਾਣਾ। ਉਹ ਪੁਰਸ਼ ਹਰੀ ਦੇ ਨਾਲ ਮਿਲ ਰਹੇ ਹਨ ਜਿਨ੍ਹਾਂ ਨੇ ਆਪਣੇ ਸਰੂਪ ਨੂੰ ਪਛਾਣ ਲਿਆ ਹੈ। ਗਿਆਨੀਆਂ ਕਾ ਇਹੋ ਮਹੱਤ ਹੈ ਮਨ ਮਾਹੇ ਸਮਾਨਾ। ਗਿਆਨੀਆਂ ਪੁਰਸ਼ਾਂ ਦਾ ਇਹ ਮਹੱਤ ਹੁੰਦਾ, ਮਰਾਤਬਾ ਇਹੋ ਹੈ, ਜੋ ਮਨ ਸੋ ਸ਼ੁੱਧ ਸਰੂਪ ਦੇ ਵਿੱਚ ਸਮਾਉਣਾ ਕਰਦੇ ਹਨ। ਗਿਆਨੀਆਂ ਕਾ ਇਹੋ ਮਹੱਤ ਪਾਠ ਕਰਨਾ, ਮਹਿਤ ਨਹੀਂ ਕਰਨਾ, ਮਹੱਤ ਹੁੰਦਾ ਮਰਾਤਬਾ। ਹਰ ਜੀਓ ਕਾ ਮਹਿਲ ਪਾਇਆ ਸੱਚ ਲਾਏ ਧਿਆਨ, ਕਿਉਂਕਿ ਉਹਨਾਂ ਨੇ ਸੱਚਾ ਧਿਆਨ ਲਗਾ ਕੇ ਹਰੀ ਜੀ ਦਾ ਜੋ ਮਹਿਲ ਸਰੂਪ ਹੈ ਉਹ ਪਾਇਆ। ਜਿਨ ਗੁਰਪ੍ਰਸਾਦੀ ਮਨ ਜੀਤਿਆ ਜਗ ਤਿਨੈ ਜਿਤਾਨਾ। ਜਿਨ੍ਹਾਂ ਨੇ ਗੁਰਾਂ ਦੀ ਕਿਰਪਾ ਨਾਲ ਮਨ ਨੂੰ ਜਿੱਤ ਲਿਆ, ਉਹਨਾਂ ਨੇ ਸਾਰੇ ਜਗਤ ਨੂੰ ਮਨ ਨੂੰ ਜਿੱਤ ਲਿਆ।